ਸ਼ਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧਕੀ, ਤਸਕਰ ਬੈਸੇ ਗਾਹੇ, ਧਰਤੀ ਭਾਰ ਨਾ ਵਿਆਪਈ, ਉਨਕੋ ਲਾਹੂ ਲਾਹੇ।
ਬਾਰ ਪੰਜਵਾਂ ਪਹਿਲੇ ਦੀ ਜ਼ਰੂਰ ਹੈ, ਸ਼ਲੋਕ ਨਹੀਂ ਹੈਗਾ ਹੈ।
ਅੱਛਾ ਜੀ,
ਕਬੀਰ ਦਾ ਸ਼ਲੋਕ ਤਾਂ ਹੈ ਜੀ, ਜਦ ਆਪਾਂ ਨੂੰ ਪਤਾ ਹੀ ਹੈ ਵਿੱਚ ਨਾਨਕ ਪਤਾ ਹੋਣਾ ਚਾਹੀਦਾ, ਫਿਰ ਜੇ ਪੰਜਵੇਂ ਪਾਤਸ਼ਾਹ ਦਾ ਹੁਣ ਕਬੀਰ ਤਾਂ ਸ਼ੁਰੂ ਹੋਇਆ ਹੋਇਆ ਸ਼ਲੋਕ, ਇਹਦੇ ਨਾਲ ਚਲੋ ਬਹੁਤਾ ਫਰਕ ਨਹੀਂ ਪੈਂਦਾ।
ਇਹ 210ਵਾਂ ਸ਼ਲੋਕ ਵੀ ਹੈ ਕਬੀਰ ਜੀ ਦੇ ਸ਼ਲੋਕਾਂ ਚ, ਚਾਹੇ ਉੱਪਰ ਉੱਥੇ ਵੀ ਮਹੱਲਾ ਪੰਜਵਾਂ ਲਿਖ।
ਦੋ ਗੱਲਾਂ ਹੋ ਸਕਦੀਆਂ ਨੇ।
ਅੱਛਾ ਜੀ,
ਇਹ ਤਾਂ ਥੋੜਾ ਬਹੁਤਾ ਸੰਸ਼ੋਧਨ ਕੀਤਾ ਹੋਇਆ, ਬੀਚਕ ਦੇ ਵਿੱਚ ਪਤਾ ਲੱਗੂ ਨਾ ਉੱਥੇ ਕੀ ਹੈ। ਚਲੋ ਕੁਛ ਵੀ ਹੈ, ਆਪਾਂ ਇਸ ਬਾਰੇ ਕੀ ਫੈਸਲਾ ਲੈਣਾ।
ਠੀਕ ਹੈ।
ਕਬੀਰ ਧਰਤੀ ਸਾਧਕੀ, ਜਿਹੜਾ ਹਿਰਦੈ ਨਾਲ ਧਰਤੀ ਹੈ।
ਹਾਂਜੀ,
ਉਹ ਸਾਧਦੀ ਹੈ ਸਾਰੀ ਹੋਈ। ਇਹ ਮਨਤਾ ਤਸਕਰੇ ਹੈ, ਇਹ ਜਬਰਦਸਤੀ ਕਬਜ਼ਾ ਹੈ ਮਨ ਦਾ ਹਿਰਦੈ ਚ, ਜਿੰਨਾ ਵੀ ਹੈ ਇੰਨਾ ਉਹਦਾ ਨਹੀਂ ਹੈਗਾ। ਤਸਕਰ ਵੈਸੇ ਗਾਹੇ, ਜੇ ਕਿਤੇ ਸਾਧੂ ਦੀ ਧਰਤੀ ਤੇ ਤਸਕਰ ਆ ਕੇ ਬਹਿ ਜਵੇ, ਕਬਜ਼ਾ ਕਰ ਲਵੇ, ਤਾਂ ਧਰਤੀ ਜਿਹੜੀ ਹੈਗੀ ਹੈ, ਧਰਤੀ ਪਵਿੱਤਰ ਨਹੀਂ ਹੋ ਜਾਂਦੀ। ਸਾਧੀ ਧਰਤੀ ਤੇ ਜਿਹੜੀ ਬਣ ਜੇ ਤ੍ਰਿਕੁਟੀ ਛੱਡ ਕੇ ਹਿਰਦੇ ਚਲਾ ਜਾਵੇ, ਰਹਿਣ ਲੱਗ ਜਵੇ ਜਾ ਕੇ, ਤਾਂ ਉਹ ਅਪਵਿੱਤਰ ਨਹੀਂ ਹੁੰਦਾ ਹਿਰਦਾ, ਸਗੋਂ ਤਸਕਰ ਜਿਹੜਾ ਬਣ ਉਹ ਪਵਿੱਤਰ ਹੋ ਜਾਂਦਾ, ਉਹਨੂੰ ਲਾਹਾ ਲੈਂਦਾ। ਇਹਨੂੰ ਤਾਂ ਲਾਹਾ ਮਿਲਦਾ ਉੱਥੇ, ਇਹਨੂੰ ਤਾਂ ਫਾਇਦਾ ਹੋ ਜਾਂਦਾ, ਇਹ ਤਾਂ ਇਹਦੇ ਅੰਬਣ ਤਾਂ ਛੁੱਟ ਜਾਂਦੇ ਨੇ, ਪਰ ਉਹ ਧਰਤੀ ਅਪਵਿੱਤਰ ਨਹੀਂ ਹੋ ਸਕਦੀ। ਉਹ ਬਿਮਲ ਰਹਿੰਦੀ ਹੈ, ਬਿਮਲ ਮਧੁਰ ਬਹਿਣ, ਉਹ ਬਿਮਲ ਰਹਿੰਦੀ ਹੈ ਬਸ। ਹਾਂਜੀ,
ਕਹਿਣ ਦਾ ਭਾਵ ਹੈ ਵੀ ਧਰਤੀ ਚੇਤਨ ਹੈ ਇੱਥੇ,
ਇਹ ਤਾਂ ਪਵਿੱਤਰ ਹੋ ਹੀ ਨਹੀਂ ਸਕਦੀ, ਅਪਵਿੱਤਰ ਹੀ ਰਹਿੰਦੀ ਹੈ। ਜਦ ਸੁੱਚ ਜੂੜ ਦੀ ਗੱਲ ਕੀਤੀ ਹੈ, ਉੱਥੇ ਵੀ ਕਲੀਅਰ ਕੀਤਾ ਵੀ ਭਾਵੇਂ ਮੈਨੂੰ ਬਾਹਰ ਦੇ ਵਿੱਚ ਹੋਇਆ ਗਿਆਨ, ਸਾਖੀ ਵਿੱਚ ਗਿਆਨ ਨਹੀਂ ਹੋਇਆ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮਗਰ ਮਗਹਰ ਸ਼ਹਿਰ ਪਵਿੱਤਰ ਹੈ ਔਰ ਕਾਸ਼ੀ ਅਪਵਿੱਤਰ ਹੈ। ਇੱਥੇ ਤੱਕ ਧਰਤੀ ਦੀ ਗੱਲ ਇੱਕੋ ਜਿਹੀ ਹੋਈ ਹੈ, ਜ਼ਮੀਨ ਹਾਲ ਸੰਸਾਰ ਦੀ, ਇਹ ਤਾਂ ਮਾਇਆ ਹੈ, ਮਾਇਆ ਤਾਂ ਇਹ ਬਿਖੇ ਰਹਿਣੀ ਹੈ, ਚਾਹੇ ਉਹ ਕਾਸ਼ੀ ਦੀ ਮਾਇਆ ਚਾਹੇ ਉਹ ਮਗਰ ਦੀ ਮਾਇਆ। ਹਾਂਜੀ,
ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਨੇ, ਤੁਖ ਕੋ ਮੁਹਲੀ ਲਾਏ, ਸੰਗ ਕੁਸੰਗੀ ਬੈਸਤੇ, ਤਬ ਪੁੱਛੇ ਧਰਮ ਰਾਏ।
ਇਹ ਗੱਲ ਹੈ ਵੀ ਜੇ ਜੋ ਚਾਵਲ ਹੈ ਨਾ, ਚਾਵਲ ਅੰਦਰ ਛਿਲਕਾ ਹੁੰਦਾ, ਬਾਹਰ ਸੰਗਤ ਹੋ ਗਈ ਨਾ, ਚਾਵਲ ਨੇ ਸੰਗਤ ਕਰ ਲਈ ਛਿਲਕੇ ਦੀ।
ਠੀਕ ਹੈ।
ਚਾਵਲ ਪ੍ਰਾਪਤ ਕਰਦੇ ਨੇ ਤਾਂ ਬੋਲੀ ਨਾਲ ਉਖਲੀ ਬੋਲੇ ਇਹਨਾਂ ਨੂੰ ਕੁੱਟਦੇ ਹੁੰਦੇ ਸੀ, ਛਿਲਕੇ ਦੇ ਵਜਣੇ ਜਾ ਕੇ ਛਿਲਕਾ ਬਾਹਰ ਹੈ, ਜਦ ਬੋਲੀ ਤੇ ਛਿਲਕੇ ਦੇ ਵਜਣੀ, ਤੋ ਹੁੰਦਾ ਛਿਲਕਾ, ਧਾਨ ਦੇ ਉੱਤੇ ਛਿਲਕਾ ਹੁੰਦਾ ਨਾ।
ਹਾਂਜੀ,
ਜਿਹਨੂੰ ਆਪਾਂ ਫੱਕ ਕਹਿੰਦੇ ਹਾਂ, ਬਾਅਦ ਚ ਫੱਕ ਮਸ਼ੀਨਾਂ ਚ ਕੱਢ ਕੇ, ਉਹਦੇ ਤੇ ਕਿਉਂ ਲੱਗਦੀ ਹੈ? ਤੂੰ ਜਿਹਦੇ ਨਾਲ ਖੜਾ ਹੈ, ਤੁਖ ਨੂੰ ਪੁੱਛੇ ਜਿਹਦੇ ਨਾਲ, ਤੂੰ ਤੇਰੀ ਸੰਗਤ ਤੇਰੇ ਵਰਗਾ, ਉਹਦਾ ਸੰਕਾਰ ਜਿਹੜਾ ਤੇਰੇ ਵਰਗਾ, ਤੂੰ ਕਸੁੱਗੀ ਦੇ ਨਾਲ ਸੰਗ ਕੀਤਾ, ਤੇਰੇ ਤੇ ਵਜਣੀ ਬੋਲੀ, ਤੂੰ ਇਸ ਲਾਇਕ ਨਹੀਂ ਇਸ ਉੱਤਰ ਦੇ, ਤੁਖ ਨੂੰ ਅੱਡ ਕਰਤਾ, ਪਰੇ ਕਰਤਾ, ਚਾਵਲ ਬਾਹਰ ਕਰ ਲੇ। ਭਰਮ ਦੇ ਵਿੱਚ ਘੇਰੀ ਹੋਈ ਜਿਹੜੀ ਜੋਤ ਹੈ, ਜੋਤ ਬਾਹਰ ਭਰਮ ਅੰਦਰ ਜੋਤ ਹੈ, ਭਰਮ ਤੇ ਚੋਟ ਕਰਦੀ ਹੈ ਗਿਆਨ ਦੇ, ਭਰਮ ਦੇ ਉੱਤੇ ਪੜਦੇ ਸਤਿਗੁਰ ਖੋਲੇ, ਸੱਚ ਦੇ ਗਿਆਨ ਦੇ ਭਰਮ ਦੇ ਪੜਦੇ ਜਿਹੜੇ ਨੇ, ਉਹ ਸਾਰੇ ਸੱਤਾ ਮਾਰ ਮਾਰ ਕੇ ਕੁੱਟ ਕੁੱਟ ਕੇ ਖੋਲਦੇ ਨੇ, ਦੂਰ ਕਰਦੇ, ਜਿਵੇਂ ਚਾਵਲ ਤੋਂ ਤਾਂ ਛਿਲਕਾ ਲਾ ਕੇ ਚਾਵਲ ਪ੍ਰਾਪਤ ਕਰ ਲਈਦਾ, ਕਿਵੇਂ ਅੰਦਰੋਂ ਝੂਠ ਨੂੰ ਕੁੱਟ ਕੁੱਟ ਕੇ ਲਾ ਕੇ ਤੇ ਸੱਚ ਪ੍ਰਾਪਤ ਹੋ ਜੂ।
ਝੂਠ ਦਾ ਪੜਦਾ ਜਿਹੜਾ ਹੈਗਾ ਇਹ ਛੱਡਣਾ
ਪੈਣਾ, ਜਿਵੇਂ ਲਾ ਲੋ ਜਿਵੇਂ ਧਾਨ ਦਾ ਛਿਲਕਾ ਲੈਂਦਾ, ਉਹ ਤਾਂ ਹੀ ਕਿਹਾ ਨਾ, ਕੁੱਟਣਾ ਹੈ ਤਾਂ ਮਨ ਕੋ ਕੁੱਟਾ, ਜਿਵੇਂ ਆਪਾਂ ਚਾਵਲ ਕੁੱਟਦੇ ਨਾ ਕਹਿੰਦੇ ਆ ਮਨ ਕੁੱਟੀ ਦੇ, ਕੁੱਟਣਾ ਤਾਂ ਮਨ ਕੋ ਕੁੱਟਾ, ਮਨ ਕੋ ਕੁੱਟਾ ਚਮਤੇ ਝੂਠਾ, ਜਾਂ ਕੀ ਹੈ ਜਾਂ ਭਰਮ, ਕੁੱਟ ਕੁੱਟ ਮਨ ਕੇ ਸਵੱਟੀ ਲਾਏ, ਕੁੱਟ ਕੁੱਟ ਕੇ ਮਨ ਨੂੰ ਦੇਖੋ ਵੀ ਸਾਰਾ ਛਿਲਕਾ ਲੈ ਗਿਆ, ਸਾਰਾ ਭਰਮ ਦੂਰ ਹੋ ਗਿਆ। ਉਹ ਤਾਂ ਕਿਤੇ ਹੋਰ ਇਹ ਗੱਲ ਸਮਝਾਈ ਹੋਈ ਹੁੰਦੀ ਹੈ ਕਬੀਰ ਦੀ ਬਾਣੀ ਦੇ ਵਿੱਚ, ਐਸਾ ਕੁੱਟਣ ਮੁਕਤ ਬਹੁ ਪਾਵਾ ਵੀ ਹੈ, ਇੱਕ ਉਹਦੇ ਵਿੱਚ ਥੋ ਪਾਵਾ ਵੀ ਹੈ, ਇਹ ਵੀ ਗੱਲ ਹੁਣ ਦੱਸਦੀ ਹੈ ਕੁਦਰਤੀ। ਚਲੋ ਆ ਗਈ, ਦੋ ਤਰ੍ਹਾਂ ਦੇ ਪਾਠ ਨੇ ਸਾਡੇ ਕੋਲ, ਇੱਕ ਬੀੜ ਚ ਬਹੁ ਪਾਵਾ, ਇੱਕ ਬੀੜ ਥੋ ਪਾਵਾ, ਥੋ ਵਾਲੀ ਗੱਲ ਠੀਕ ਹੈ, ਬਹੁ ਵਾਲੀ ਗੱਲ ਗਲਤ ਹੈ, ਕਿਉਂਕਿ ਮੁਕਤੀ ਤੁਹਾਡੀ ਬਹੁਤੀ ਨਹੀਂ ਹੁੰਦੀ, ਕੁਆਂਟਿਟੀ ਚ ਨਹੀਂ ਮੁਕਤੀ ਹੁੰਦੀ, ਮੁਕਤੀ ਤਾਂ ਮੁਕਤੀ ਹੈ ਬਸ, ਬਹੁ ਵਾਲੀ ਗੱਲ ਗਲਤ ਹੈ, ਮੁਕਤੀ ਦਾ ਥੋ ਹੈ, ਥੋ ਦਾ ਮਤਲਬ ਮੁਕਤੀ ਦਾ ਗਿਆਨ, ਮੁਕਤੀ ਦਾ ਗਿਆਨ ਨਹੀਂ ਹੈ, ਮੁਕਤੀ ਦਾ ਗਿਆਨ ਨਾਲ ਸੰਬੰਧ ਹੈ ਮੁਕਤੀ। ਹਾਂਜੀ,
ਠੀਕ ਹੈ ਜੀ। ਇਹ ਭਗਤ ਕਬੀਰ ਜੀ ਦਾ ਗੌਂਡ ਰਾਗ ਦਾ ਸ਼ਬਦ ਹੈ ਨਾ ਜੀ, ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਨ ਮੁਕਤ ਬਹੁ ਪਾਵੇ।
ਬਹੁਤ ਗਲਤ ਹੈ, ਥੋ ਹੈ।
ਠੀਕ ਹੈ ਜੀ।
ਇਹ ਦੋਏ ਆਏ ਸੀ ਸਾਡੇ ਕੋਲ ਪਹਿਲਾਂ, ਪਾਠ ਅੰਤਰ ਹੈ, ਇਹਨੂੰ ਠੀਕ ਕਰੀਏ ਕਿਵੇਂ। ਇੱਥੋਂ ਸਟਾਰਟ ਕੀਤਾ ਸੀ ਮੈਂ ਖੋਜ ਵੀ ਕੱਚੀ ਬਾਣੀ ਹੈ, ਇੱਕ ਕੱਚੀ ਹੈ, ਬਹੁ ਵਾਲੀ ਕੱਚੀ ਹੈ, ਸੌ ਵਾਲੀ ਕੱਚੀ ਹੈ। ਫਿਰ ਪਤਾ ਲੱਗਿਆ ਵੀ ਬਹੁ ਵਾਲੀ ਕੱਚੀ ਹੈ, ਕੱਲ ਸੌ ਵਾਲੀ ਠੀਕ। ਬੱਬੇ ਦਾ ਥੱਥਾ ਬਣਿਆ ਹੋਇਆ, ਥੱਥੇ ਦਾ ਬੱਬਾ ਬਣਿਆ ਹੋਇਆ।
ਇਹ ਜਿਹੜਾ ਸ਼ਲੋਕ ਹੈ ਜੀ, ਇਹ 211ਵਾਂ ਸ਼ਲੋਕ ਹੈਗਾ ਭਗਤ ਕਬੀਰ ਜੀ ਦਾ 1375 ਪੰਨੇ ਤੇ। ਤੇ ਇਸ ਤੋਂ ਪਹਿਲਾਂ ਜੋ ਸ਼ਲੋਕ ਸੀ ਕਬੀਰ ਧਰਤੀ ਸਾਧਕੀ, ਉਹ 210ਵਾਂ ਹੈ, ਕਿਉਂਕਿ ਇੱਥੇ ਮਹੱਲਾ ਪੰਜਵਾਂ ਲਿਖਿਆ ਹੈ, ਅੱਗੇ ਸ਼ਲੋਕਾਂ ਚ ਵੀ ਇਹਨਾਂ ਤੇ ਫਿਰ ਮਹੱਲਾ ਪੰਜਵਾਂ ਹੀ ਲਿਖਿਆ ਆ ਰਿਹਾ।
ਉਹ ਆਇਆ ਨਾ ਇੱਥੇ ਜੇ ਪੰਜਵਾਂ ਲਿਖਤਾ ਉੱਥੇ ਵੀ ਲਿਖਤਾ, ਉਹਨਾਂ ਨਕਲ ਕਰਤੀ ਕਿਵੇਂ ਕੀਤੀ ਹੈ ਪਿੱਛੇ ਕਿਵੇਂ ਨਹੀਂ ਕੀਤੀ। ਹੈ ਤਾਂ ਗੁਰਬਾਣੀ ਹੋ ਸਾਰੀ ਕੋਈ, ਇਹ ਬਾਣੀ ਸਾਰੀ ਮਹਾਂਪੁਰਖ ਦੀ ਮੰਨ ਕੇ ਚੱਲੋ,
ਠੀਕ ਹੈ ਜੀ।
ਬੋਲੀਆ ਜਾਂ ਕਿਸੇ ਨੂੰ ਬੋਲੀਏ, ਬੁਲਾਇਆ ਬੋਲਿਆ ਕਬੀਰ ਵੀ ਪੰਜਵੇਂ ਪਾਤਸ਼ਾਹ ਵੀ, ਇਹ ਬਹੁਤ ਅਹਿਮ ਵਾਲੀ ਗੱਲ ਨਹੀਂ ਹੈ। ਆਪਾਂ ਦੇਖਣਾ ਗੱਲ ਕਹੀ ਕੀ ਹੈ, ਸਮਝਾਈ ਕੀ ਹੈ।
ਠੀਕ ਹੈ, ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੀ, ਇਹ 214 ਨੰਬਰ ਸ਼ਲੋਕ ਹੈ ਜੀ। ਇਹਦੇ ਤੇ ਵੀ ਮਹੱਲਾ ਪੰਜਵਾਂ ਲਿਖਿਆ ਹੋਇਆ, ਇਹ ਇਕੱਠੇ ਹੀ 8 ਜਾਂ 9 ਸ਼ਲੋਕ ਹੈ ਜਿਹਨਾਂ ਤੇ ਮਹੱਲਾ ਪੰਜਵਾਂ ਲਿਖਿਆ ਹੁੰਦਾ ਜਦੋਂ ਭਗਤ ਕਬੀਰ ਜੀ ਦੇ ਸ਼ਲੋਕ ਹੈ। ਪਰ ਜਦੋਂ ਗਿਣਤੀ ਵਿੱਚ ਜੇ ਉਹ ਕਬੀਰ ਸਾਹਿਬ ਦੇ ਸ਼ਲੋਕ ਹੈ ਤਾਂ ਕਿਤੇ ਲਿਖਾਈ ਵਿੱਚ ਲੱਗਦਾ, ਪ੍ਰਿੰਟਿੰਗ ਚ ਹੋਈ ਹੈ ਇਹਨਾਂ ਤੋਂ। ਹਾਂਜੀ,
ਐਸੀ ਭੀੜ ਸਾਡੇ ਕੋਲ ਨਾ ਹੋਣ ਕਰਕੇ ਜਿਹਦੇ ਤੇ ਸਾਈਨ ਹੋਣ, ਜਿਹੜੀ ਮਤਲਬ ਪ੍ਰਮਾਣਿਤ ਭੀੜ ਹੋਵੇ ਗੁਰੂ ਘਰ ਦੇ, ਉਹ ਹੈ ਨੀ ਸਾਡੇ ਕੋਲ ਇਸ ਵੇਲੇ। ਕੋਈ ਬਿਆਨ ਦੇ ਦੀਏ ਐਵੇਂ ਬਹਿਸ ਦਾ ਵਿਸ਼ਾ ਬਣ ਜਾਂਦਾ। ਚਲੋ ਆਪਾਂ ਨੇ ਤੇ ਕੀ ਲੈਣਾ, ਬਾਣੀ
ਇਹਦੇ ਬਾਰੇ ਵਿਚਾਰ ਚਾਹੀਦੀ ਹੈ ਕਿ ਇਹ ਜਦੋਂ ਅਗਲੀ ਵਾਰ ਕਿਤੇ ਸੰਗਤਾਂ ਬੈਠਣ ਕੀ ਸਹੀ ਹੈ ਕੀ ਗਲਤ ਹੈ,
ਵਿਚਾਰ ਕਰ ਲੈਣ
ਹਾਂਜੀ।
ਬੀਚ ਤੋਂ ਦੇਖੀਏ ਸ਼ਲੋਕਾਂ ਨੂੰ, ਜੇ ਤਾਂ ਹੂ ਬੀਚਕ ਦੇ ਵਿੱਚ ਹੈਗੇ ਨੇ ਇਸ ਤਰੀਕੇ ਨਾਲ, ਦੇਖੋ ਇਹਦਾ ਫੈਸਲਾ ਹੋ ਸਕਦਾ। ਫਿਰ ਤਾਂ ਇਹ ਸ਼ਲੋਕ ਕਬੀਰ ਦੇ ਹੀ ਨੇ। ਜੇ ਬੀਚਕ ਦੇ ਵਿੱਚ ਕੁਝ ਫਰਕ ਹੈ ਇੱਥੇ ਨਾਲ, ਫਿਰ ਪੰਜਵੇਂ ਪਾਤਸ਼ਾਹ ਦਾ ਨਾਂ ਤਾਂ ਆਇਆ ਮਹੱਲਾ ਪੰਜਵਾਂ, ਉਹਨਾਂ ਨੇ ਸੰਸ਼ੋਧਨ ਕੀਤਾ ਕਬੀਰ ਦਾ ਸ਼ਲੋਕ ਦਾ,
ਠੀਕ ਹੈ।
ਸ਼ਲੋਕ ਕਬੀਰ ਦਾ ਹੀ ਹੈ ਬੀਚ ਜੋ ਆਇਆ, ਪਰ ਇਹ ਕੱਚਾ ਸੀ, ਕੋਈ ਸੰਸ਼ੋਧਨ ਥੋੜਾ ਬਹੁਤ ਹੋ ਕੇ ਫਿਰ ਉਹ ਖਾਤੇ ਕਬੀਰ ਦੇ ਪੱਕੀ ਬਾਣੀ ਬਣਾ ਕੇ ਚਾੜਤਾ, ਫਿਰ ਐ ਹੋ ਸਕਦਾ,
ਠੀਕ ਹੈ ਜੀ।
ਬੀਜਕ ਪੂਰਾ ਗ੍ਰੰਥ ਕਬੀਰ ਦਾ ਨਾ।
ਅੱਛਾ, ਇਹ ਸਾਰੀ ਬਾਣੀ ਬੀਜਕ ਚ ਦਰਜ ਹੈਗੀ ਹੈ ਜੀ, ਜਿੰਨੀ ਆਪਣੇ ਕੋਲ ਹੈਗੀ?
ਹਾਂਜੀ ਹਾਂਜੀ ਹਾਂਜੀ, ਸਾਰੀ ਹੋਣੀ ਚਾਹੀਦੀ ਹੈਗੀ ਹੈ ਉੱਥੇ
ਦਾ। ਅੱਛਾ ਜੀ,
ਉਹਨਾਂ ਨੇ ਮਿਕਸ ਕੀਤੀ ਹੋਈ ਹੈ ਨਾ ਖੱਤੀ ਪੱਕੀ,
ਠੀਕ ਹੈ ਜੀ। ਪੌੜੀ ਆਪੇ ਹੀ ਵੱਡ ਪਰਿਵਾਰ, ਆਪ ਇਕਾਤੀਆਂ, ਆਪਣੀ ਕੀਮਤ ਆਪ, ਆਪੇ ਹੀ ਜਾਤੀਆਂ।
ਇਹ ਆਪੇ ਜਿਹੜਾ ਇੱਕ ਹੈ ਨਾ ਜੀ, ਇਹੀ ਵੱਡੇ ਪਰਿਵਾਰ ਵਾਲਾ ਹੈ ਆਪ। ਵੱਡੇ ਪਰਿਵਾਰ ਵਾਲਾ ਕਹਿੰਦਾ ਜਾਤਾ ਚੱਲਦਾ ਭਾਣੇ ਚ, ਫਿਰ ਤਾਂ ਸੱਚਖਾਨਾ ਮਿਲ ਕੇ ਚੱਲਦਾ, ਫਿਰ ਤਾਂ ਵੱਡਾ ਪਰਿਵਾਰ ਹੈ ਇਹਦਾ। ਚੱਲ ਆਪਣੇ ਭਾਣੇ ਚੱਲਦਾ ਫਿਰ ਕੱਲਾ, ਇਕੱਤਿਆਂ ਹੋ ਜਾਂਦਾ ਫਿਰ ਕੱਲਾ ਹੀ ਰਹਿ ਜਾਂਦਾ। ਜਾਂ ਆਪਣੇ ਭਾਣੇ ਚੱਲਦਾ ਕੱਲਾ, ਜਾਂ ਵਿੱਚ ਬੋਹਿਤ ਬੈਠਾ ਹੈ ਫਿਰ ਸਾਰਾ ਪਰਿਵਾਰ ਇਕੱਠਾ ਹੈ ਉੱਥੇ ਬੋਹਿਤ ਦੇ ਵਿੱਚ, ਸਾਹਮਣਾ ਜੁੜਿਆ ਹੋਇਆ। ਆਪਣੀ ਕੀਮਤ ਆਪੇ ਹੀ ਜਾਤੀ, ਆਪਣੀ ਕੀਮਤ ਇਹਨੇ ਆਪ ਹੀ ਜਾਣੀ ਹੈ, ਹੋਰ ਨੀ ਕੋਈ। ਇਹ ਜਦ ਇੱਕ ਹੁੰਦਾ ਤਾਂ ਹੀ ਆਪਣੀ ਕੀਮਤ ਜਾਣਦਾ, ਇੱਕ ਤੋਂ ਬਿਨਾਂ ਆਪਣੀ ਕੀਮਤ ਨਹੀਂ ਜਾਣੀ ਜਾ ਸਕਦੀ। ਅੱਧਾ ਜਿਹੜਾ ਹੈ ਉਹ ਆਪਣੀ ਕੀਮਤ ਨਹੀਂ ਜਾਣ ਸਕਦਾ। ਗੁਰਬਾਣੀ ਜਿਹਨਾਂ ਨੇ ਲਿਖੀ ਹੈ ਰਚੀ ਹੈ, ਉਹ ਸਾਬਤ ਸੂਰਤ ਹੋਏ ਦਸਤਾਰ ਸਿਰੇ ਹੋਏ। ਦਸਤਾਰ ਸਿਰੇ ਦਾ ਮਤਲਬ ਹੈ ਜਿਹਦੇ ਹੁਕਮ ਹੱਥ ਜਿਹਦੇ ਸਿਰ ਤੇ ਰੱਖਿਆ ਗਿਆ, ਉਹ ਤੋਂ ਫਿਰ ਬਾਣੀ ਬੁਲਵਾਈ। ਬੋਲੀ ਤਾਂ ਇੱਕ ਨੇ ਨਾ, ਇੱਕ ਨੇ ਆਪਣੀ ਕੀਮਤ ਪਾਈ ਹੈ, ਪਰਮੇਸ਼ਰ ਦੀ ਕੀਮਤ ਨਹੀਂ ਹੈ। ਕੀਮਤ ਇੱਕ ਦੀ ਹੈ, ਪੁਆਈ ਪਰਮੇਸ਼ਰ ਦੀ, ਇਹ ਤੋਂ ਪਾਈ ਇਹਨੇ ਆ, ਪੁਆਈ ਉਹਨੇ, ਗੱਲ ਕਹਾਈ ਉਹਨੇ ਆ, ਕਹੀ ਇਹਨੇ, ਇੱਕ ਨੇ। ਹਾਂਜੀ,
ਸਭ ਕੁਛ ਆਪੇ ਆਪ, ਆਪ ਉਪੰਨਿਆ, ਆਪਣਾ ਕੀਤਾ ਆਪ, ਆਪ ਵਰਣਨਿਆ।
ਹਾਂ, ਸਭ ਕੁਛ ਆਪੇ ਆਪ, ਇਹ ਆਪੇ ਆਪ ਹੈ। ਇੱਕ 84 ਲੱਖ ਜੂਨਾਂ ਚ ਆਪ ਇਹੀ ਘੁੰਮਦਾ, ਕਹਿਣ ਦਾ ਮਤਲਬ ਇਹ ਹੈ ਜਿਹੜਾ ਇੱਥੇ ਜੋ ਕੁਛ ਚੀਜ਼ ਹੈ ਆਪਾਂ ਨੂੰ ਪਸ਼ੂ ਪੰਛੀ ਬਿਰਖ ਦੇ ਵਿੱਚ ਇਹੀ ਇੱਕੋ ਹੀ ਹੈ ਜੋ ਸਾਰਿਆਂ ਦੇ, ਭਈ ਆਪਣਾ ਆਪ ਪੈਦਾ ਕੀਤਾ ਇਹਨੇ, ਆਪਣਾ ਆਪ ਆਪੇ ਪੈਦਾ ਕੀਤਾ, ਆਪਣਾ ਆਪ ਆਪੇ ਕੀ ਪੈਦਾ ਕੀਤਾ, ਮਨ ਇਹਨੇ ਆਪਣਾ ਆਪ ਪੈਦਾ ਕੀਤਾ, ਉਹ ਕੀ ਕੀਤਾ, ਆਪਣੇ ਅੰਦਰ ਇੱਛਾ ਪੈਦਾ ਕੀਤੀ ਹੈ ਜਿਹੜੀ, ਇਹ ਆਪੇ ਪੈਦਾ ਕੀਤੀ, ਆਪਣਾ ਕੀਤਾ ਆਪ, ਆਪ ਵਰਤ, ਜਿਹੜਾ ਆਪਣਾ ਗਲਤੀ ਕੀਤੀ ਸੀ ਉਹਦੇ ਚ ਸੁਧਾਰ ਕਰਕੇ ਜੋ ਪ੍ਰਾਪਤੀ ਹੋਈ ਹੈ ਉਹ ਚੋ ਸੁਖ ਮਿਲਦੇ ਨੇ, ਜਦੋਂ ਇਹਨੇ ਪੈਰ ਕੋਹੜਾ ਮਾਰਿਆ ਸੀ ਉਹ ਚੋ ਦੁੱਖ ਨਿਕਲਿਆ ਸੀ। ਜੇ ਤਾਂ ਪੈਰ ਕੋਹੜਾ ਮਾਰੂਗਾ ਉਹ ਚੋ ਦੁੱਖ ਮਿਲਣਾ ਉਹਨੂੰ, ਆਪਣਾ ਕੀਤਾ ਆਪੇ ਹੀ ਪਾਉਣਾ। ਹਾਂਜੀ,
ਵਰਨਿਆ ਤੋਂ ਭਾਵ ਇਹ ਤਾਂ ਨੀ ਬਣਦਾ ਕਿ ਆਪਣਾ ਵਰਣਨ ਆਪੇ ਕਰ ਸਕਦਾ।
ਰਾਜਾ ਰਾਮ ਦੀ ਕਹਾਣੀ ਹੈ, ਇਹੀ ਵਰਣਨ ਹੈ ਸਾਰਾ ਗੁਰਬਾਣੀ ਜੀ,
ਠੀਕ ਹੈ ਜੀ।
ਉਹਦੇ ਵਿੱਚ ਗੁਰਬਾਣੀ ਦੇ ਵਿੱਚ ਇਹੀ ਦੱਸਿਆ ਵੀ ਜੇ ਤੂੰ ਐਂ ਕਰੇਗਾ ਤਾਂ ਇਹਦਾ ਰਿਜ਼ਲਟ ਆ ਹੋਊਗਾ, ਐਂ ਕਰੇਗਾ ਤਾਂ ਇਹਦਾ ਰਿਜ਼ਲਟ ਆ ਹੋਊਗਾ। ਇਹਦੀ ਆਪਣੀ ਕਹਾਣੀ ਦਾ ਵਰਣਨ ਹੈ ਗੁਰਬਾਣੀ ਸਾਰੀ। ਹਾਂਜੀ।
ਧੰਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ, ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ।
ਉਹ ਹਿਰਦਾ ਧੰਨ ਹੈ, ਉਹ ਜਗ੍ਹਾ ਧੰਨ ਹੈ ਜਿੱਥੇ ਤੂੰ ਉੱਠਾ, ਜਿੱਥੋਂ ਤੂੰ ਬੋਲਿਆ ਗੁਰਬਾਣੀ ਬੋਲਿਆ ਬਹਿ ਕੇ, ਜਿੱਥੇ ਤੈਨੂੰ ਨਾਮ ਮਿਲਿਆ। ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ, ਹੈ ਸੱਚ ਜਿਨ੍ਹਾਂ ਨੇ ਤੇਰਾ ਦਰਸ਼ਨ ਕਰ ਲਿਆ ਉਹ ਤੇਰੇ ਭਗਤ ਵੀ ਧੰਨ ਨੇ। ਹੁਣ ਭਗਤਾਂ ਨੂੰ ਤਾਂ ਧੰਨ ਕਹਿ ਤਾ ਗੁਰਬਾਣੀ ਨੇ ਮੰਨ ਲਿਆ, ਭਗਤਾਂ ਨੇ ਜਨਮ ਵੀ ਲਿਆ, ਪਰ ਜਿਹਨੇ ਬਲਣਾ ਭਗਤ ਦੀ ਡਿਗਰੀ ਤੱਕ ਨਹੀਂ ਪਹੁੰਚਿਆ ਉਹਨੂੰ ਧੰਨ ਕਹਿਣਾ ਯੋਗ ਨਹੀਂ। ਇੰਨੀ ਤਾਂ ਆਗਿਆ ਦੇ ਤੀ ਗੁਰਬਾਣੀ ਨੇ ਕਹਿ ਦਿੱਤਾ, ਉੱਥੇ ਤੱਕ ਨਹੀਂ ਪਹੁੰਚਿਆ ਫੇਰ ਧੰਨ ਨੀ, ਧੰਨ ਭਾਗ ਉਹਦੇ ਹੀ ਨਾਮ ਤੱਕ ਪਹੁੰਚ ਗਿਆ। ਹਾਂਜੀ।
ਅੱਛਾ ਜੀ। ਧੰਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ, ਸੱਚ ਕੌਣ ਹੈ ਜੀ?
ਮਾਇਆ ਤੋਂ ਗਾਹਾਂ ਸੱਚੇ ਹੀ ਹੈ, ਸੱਚ ਹਮੇਸ਼ਾ ਰਹਿਣ ਵਾਲੇ ਨੂੰ ਕਹਿੰਦੇ ਨੇ, ਜੋ ਹਮੇਸ਼ਾ ਰਹੇ ਉਹ ਸੱਚ ਹੈ। ਪੂਰਨ ਜੋਤ ਹੈ, ਪੂਰਨ ਜੋਤ ਜਗ੍ਹਾ ਘੱਟ ਮਿਲ, ਪੂਰਨ ਜੋਤ ਹੈ ਜਿਹੜੀ ਉਹ ਸੱਚ ਹੈ।
ਉਹ ਸੱਚ ਹੈ ਕੋ ਸੱਤ ਹੈ ਫਿਰ, ਕਿਉਂਕਿ ਜੋਤ ਨਾਲ ਤਾਂ ਫਿਰ ਸਿਆਰੀ ਨਾਲ ਆਏਗਾ, ਇਹ ਸੱਚ ਔਂਕੜ ਨਾਲ ਆਉਂਦਾ।
ਨਹੀਂ ਨਹੀਂ, ਉਹ ਸੱਚ ਜਿਹੜਾ ਆਇਆ ਨਾ ਸੱਤੇ ਨਾਲ ਆਉਂਦਾ, ਇਸਤਰੀ ਲਿੰਗ ਦੇ ਵਿੱਚ ਆਉਂਦਾ, ਇਹ ਪਲਿੰਗ ਚ ਆਉਂਦਾ, ਦੋਏ ਰੂਪ ਨੇ ਉਹਦੇ, ਉਹ ਇਸਤਰੀ ਲਿੰਗ ਬਣ ਗਿਆ ਲਫ਼ਜ਼। ਮੈਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸੱਚੀ ਵੀ ਲਫ਼ਜ਼ ਆਉਂਦਾ, ਸੱਚੇ ਨੂੰ ਸਿਆਰੀ ਨਾਲ ਵੀ ਆਉਂਦਾ ਸੱਚੀ।
ਤੇ ਇਹ ਫਿਰ ਮੂਲ ਦੀ ਗੱਲ ਹੈ ਕਿ ਸ਼ਬਦ ਗੁਰੂ ਦੀ ਗੱਲ ਹੈ ਜੀ?
ਪੂਰਨ ਜੋਤ ਦੀ ਗੱਲ ਹੈ।
ਠੀਕ ਹੈ, ਇਹ ਆਦ ਸੱਚ ਇਹੀ ਹੈ ਫਿਰ ਜੀ?
ਹਾਂ ਹਾਂ, ਸੱਚ ਇਹੀ ਹੈ, ਆਹ ਤਾਂ ਸੱਚੇ ਹੈ, ਸੱਚ ਉਹ ਹੁਕਮ ਪੈਦਾ ਹੋਇਆ, ਦੇਖੋ ਹੁਕਮ ਬਾਅਦ ਚ ਪੈਦਾ ਹੋਇਆ, ਮੂਲ ਸੱਚ ਹੈ।
ਤੇ ਜਦੋਂ ਹੁਕਮ ਪੈਦਾ ਹੋਇਆ ਫਿਰ ਉਹ ਜੁਗਾਦ ਹੋ ਗਿਆ ਜੀ?
ਹਾਂ, ਫਿਰ ਇੱਛਾ ਪੈਦਾ ਹੋ ਗਈ, ਕਿਉਂਕਿ ਇੱਛਾ ਹੈ ਉਹਦੇ ਵਿੱਚ, ਇੱਛਾ ਪੈਦਾ ਹੋਈ, ਇੱਛਾ ਪੈਦਾ ਹੋਈ, ਚਿੰਤਾ ਵੀ ਹੈ।
ਅਨਾਦ ਕਿਹੜਾ ਸਮਾਂ ਹੁੰਦਾ ਫਿਰ?
ਜਿਹਦਾ ਆਦ ਨਹੀਂ ਸਮਾਂ ਦੀ, ਜੋਤ ਅਨਾਦੀ ਹੈ, ਸ਼ਬਦ ਆਦ ਹੈ, ਜੇ ਸ੍ਰਿਸ਼ਟੀ ਪੈਦਾ ਹੋਈ ਹੈ ਪਹਿਲਾਂ ਹੁਕਮ ਪੈਦਾ ਕਰਨਾ ਪਿਆ, ਜੋਤ ਪਹਿਲਾਂ ਸੀ, ਉਹਦਾ ਆਦ ਨਹੀਂ, ਜੋਤ ਦਾ ਸ਼ਬਦ ਆਦ ਹੈ।
ਨਹੀਂ ਫਿਰ ਜਦੋਂ ਆਦ ਸੱਚ ਕਹਿੰਦੇ ਆ ਤਾਂ ਇਹ ਫਿਰ ਜੋਤ ਦੀ ਗੱਲ ਹੋ ਰਹੀ ਹੈ, ਸ਼ਬਦ ਦੀ ਹੋ ਰਹੀ ਹੈ?
ਜੋਤ ਦੀ ਗੱਲ
ਆਪਾਂ ਕਹਿੰਦੇ, ਜੋਤ ਅਨਾਦੀ ਹੈ,
ਅਨਾਦੀ ਉਹਨੂੰ ਕਹਿੰਦੇ ਜਿਹਦਾ ਆਪਣਾ ਆਦ ਨਾ ਹੋਵੇ।
ਅਨਾਦ ਸੱਚ ਨੀ ਲਿਖਿਆ, ਆਦ ਸੱਚ ਕਿਉਂ ਲਿਖਿਆ?
ਨਾਥ ਨੂੰ ਹੀ ਅਨਾਥ ਬੁਲੇ, ਆਦ ਖੁਦ ਅਨਾਦੀ ਹੈ, ਜਿਹੜੀ ਚੀਜ਼ ਦਾ ਆਦ ਨਾ ਹੋਵੇ ਉਹ ਅਨਾਦੀ ਹੁੰਦੀ ਹੈ। ਆਦ ਨੂੰ ਤਾਂ ਕਿਹਾ ਸਭ ਦਾ ਤੂੰ ਮੁੱਢ, ਅਨਾਦੀ ਤਾਂ ਤੇਰਾ ਮੁੱਢ ਕੋਈ ਹੈ ਨੀ, ਨਾਥ ਤਾਂ ਤੂੰ ਸਭ ਨੂੰ ਰੱਖਿਆ ਹੋਇਆ, ਤੇਰੇ ਨਾਥ ਨਹੀਂ ਹੈ, ਤੂੰ ਅਨਾਥ। ਅੱਛਾ, ਅਸੀਂ ਅਨਾਥ ਕਹਿੰਦੇ ਹਾਂ ਜਿਹੜਾ ਬੇਸਹਾਰਾ ਹੋਵੇ ਉਹਨੂੰ, ਆਪਣੀ ਭਾਸ਼ਾ ਚ ਏਦਾਂ ਨੀ ਹੈਗਾ, ਸਾਡੀ ਭਾਸ਼ਾ ਦੇ ਵਿੱਚ ਅਨਾਥ ਦਾ ਲਫ਼ਜ਼ ਹੋਰ ਹੈ, ਇੱਥੇ ਹੋਰ ਹੈ, ਨੱਥ ਰਹਿਤ।
ਠੀਕ ਹੈ ਜੀ। ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸ਼ੁੱਧ।
ਜਿਸ ਨੂੰ ਤੇਰੀ ਦਇਆ, ਜਿਹਦੇ ਉੱਤੇ ਤੇਰੀ ਦਇਆ ਹੈ, ਮਿਹਰ ਹੈ, ਸਲਾਹੇ ਸੋਈ ਤੁਧ, ਤੈਨੂੰ ਤੇਰੀ ਸਲਾਹ ਉਹੀ ਕਰਦਾ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸ਼ੁੱਧ। ਨਾਨਕ ਦਾ ਜਿਹਨੂੰ ਗਿਆਨ ਮਿਲ ਜਾਵੇ ਉਹੀ ਨਿਰਮਲ ਹੈ, ਉਹੀ ਸ਼ੁੱਧ। ਆਤਮ ਗਿਆਨ ਜਿਹਨੂੰ ਮਿਲ ਜਾਵੇ, ਆਪਣੇ ਆਪ ਨੂੰ ਜਿਹੜਾ ਜਾਣ ਲਵੇ, ਪਛਾਣ ਲਵੇ, ਉਹ ਨਿਰਮਲ ਵੀ ਹੋਈ ਹੈ, ਸ਼ੁੱਧ ਵੀ ਹੋਈ।
ਠੀਕ ਹੈ ਜੀ। ਇਹ ਹੁਣ ਆਪਾਂ ਜਿਹੜਾ ਸੱਸੇ, ਕਿਉਂਕਿ ਸ਼ੁੱਧ ਲਿਖਿਆ ਹੋਇਆ, ਸ਼ੁੱਧ ਦਾ ਤਾਂ ਭਾਵ ਬਣਦਾ ਹੈ ਵੀ ਜਿਹਨੂੰ ਸ਼ੁੱਧ ਹੋਵੇ, ਸ਼ੁੱਧ ਬੁੱਧ ਦੀ ਗੱਲ ਆਉਂਦੀ ਹੈ ਜੀ, ਤੇ ਇਹਨੂੰ ਸ਼ੁੱਧ ਹੀ ਪੜ੍ਹਨਾ ਪਏਗਾ ਜੀ?
ਸ਼ੁੱਧ ਉਹ ਚ ਕੋਈ ਮਿਲਾਵਟ ਨਹੀਂ ਹੈ, ਨਿਰਮਲ ਆ ਗਿਆ ਨਾ ਮੂਹਰੇ।
ਹਾਂ, ਨਿਰਮਲ ਦੇ ਨਾਲ ਸ਼ੁੱਧ ਆਏਗਾ ਜੀ,
ਨਿਰਮਲ ਕਰਕੇ ਸ਼ੁੱਧ ਫਿਰ ਪੜ੍ਹਨਾ ਪਊਗਾ।
ਪਰ ਇਹ ਕਿਆ ਪੁਰਾਤਨ ਸਮਿਆਂ ਤੋਂ ਸੱਸੇ ਪਰ ਬਿੰਦੀ ਲਾ ਕੇ ਪੜਿਆ ਜਾਂਦਾ ਸੀ ਕਿ ਆਪਾਂ ਹੁਣ ਤੋਂ ਇਹ ਸ਼ੁਰੂ?
ਕਿਉਂਕਿ ਉਚਾਰਣ ਜਿਹੜਾ ਹੈ ਉਹ ਜਲਵਾਯੂ ਦੇ ਉੱਤੇ ਖੜਾ, ਉਚਾਰਣ ਬਦਲ ਸਕਦਾ, ਅਰਥ ਨਹੀਂ ਬਦਲ ਸਕਦਾ, ਅਰਥ ਹੋਈ ਰਹਿਣਗੇ। ਕਿਆ ਪਰ ਸਾਡੀ ਭਾਸ਼ਾ ਦਾ ਲਫ਼ਜ਼ ਅਲੱਗ ਹੋਵੇ, ਨਿਰਮਲ ਉਹੀ ਸ਼ੁੱਧ ਹੈ, ਜੇ ਮੈਂ ਸ਼ੁੱਧ ਦੇਸੀ ਕੀ ਆਪਾਂ ਕਹਿੰਦੇ।
ਠੀਕ ਹੈ ਜੀ। ਤੇ ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ।